ਸੱਚੀ ਬਾਣੀ ਵਿੱਚ ਆਪ ਦਾ ਸਵਾਗਤ ਹੈ।
ਪ੍ਰਿਯ ਸ਼੍ਰੋਤਾ, ਇਹ ਸੱਚੀ ਬਾਣੀ ਕੀ ਹੈ? ਇਹ ਸੱਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸੱਚੀ ਬਾਣੀ ਦਾ ਸਾਡੇ ਜੀਵਨ 'ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ 'ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ 'ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਹੈਗਾ ਸੱਚਾ ਯਾਰ, ਯੇਸੂ ਪਾਪੀਆਂ ਦਾ ਹੈਗਾ ਸੱਚਾ ਯਾਰ। ਚੁੱਕਿਆ ਸੂਲੀ ਉੱਤੇ ਤੇਰਾ ਮੇਰਾ ਭਾਰ, ਯੇਸੂ ਪਾਪੀਆਂ ਦਾ ਹੈਗਾ ਸੱਚਾ ਯਾਰ। ਚੁੱਕਿਆ ਸੂਲੀ ਉੱਤੇ ਤੇਰਾ ਮੇਰਾ ਭਾਰ, ਸੱਚਾ ਯਾਰ। ਚੁੱਕਿਆ ਸੂਲੀ ਉੱਤੇ ਤੇਰਾ ਮੇਰਾ ਭਾਰ, ਪਾਪੀਆਂ ਦਾ ਹੈਗਾ ਸੱਚਾ ਯਾਰ। ਚੁੱਕਿਆ ਸੂਲੀ ਉੱਤੇ ਤੇਰਾ ਮੇਰਾ ਭਾਰ, ਚੁੱਕਿਆ ਸੂਲੀ ਉੱਤੇ ਤੇਰਾ ਮੇਰਾ ਭਾਰ।
ਪਵਿੱਤਰ ਧਰਮ ਸ਼ਾਸਤਰ ਬਾਈਬਲ ਵਿੱਚ ਭਜਨਕਾਰ ਆਖਦਾ ਹੈ, ਮੈਂ ਪਰਮੇਸ਼ਵਰ ਦੇ ਬਾਰੇ ਆਖਾਂਗਾ ਕਿ ਉਹ ਮੇਰੀ ਪਨਾਹ ਅਤੇ ਮੇਰਾ ਗੜ ਹੈ, ਮੇਰਾ ਪਰਮੇਸ਼ਵਰ ਜਿਸ 'ਤੇ ਮੈਂ ਭਰੋਸਾ ਰੱਖਦਾ ਹਾਂ। ਪਿਆਰੇ ਅਜ਼ੀਜ਼ੋ, ਮੈਂ ਅੱਜ ਦੇ ਇਸ ਬਾਈਬਲ ਦਿਨ ਪ੍ਰੋਗਰਾਮ ਵਿੱਚ ਰਸੂਲਾਂ ਦੇ ਕਰਤੱਬ ਦੀ ਪੋਥੀ ਦੇ 8ਵੇਂ ਅਧਿਆਏ ਦੀਆਂ 1 ਤੋਂ ਲੈ ਕੇ 25 ਆਇਤਾਂ ਤੀਕ ਅਧਿਐਨ ਕਰਨ ਲਈ ਆਪ ਦਾ ਸਵਾਗਤ ਕਰਦਾ ਹਾਂ। ਮੈਂ ਪਿਛਲੇ ਪ੍ਰੋਗਰਾਮ ਵਿੱਚ ਨੌਜਵਾਨ ਫਰੀਸੀ ਸੌਲੁਸ ਬਾਰੇ ਦੱਸ ਰਿਹਾ ਸਾਂ। ਹੁਣ ਅਸੀਂ 8ਵੇਂ ਅਧਿਆਏ ਦੇ ਨਾਲ ਹੀ ਦੂਜੇ ਮੁੱਖ ਵਿਸ਼ੇ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਾਂ, ਜੋ ਕਿ ਇਸ ਪੋਥੀ ਦਾ ਦੂਸਰਾ ਹਿੱਸਾ ਹੈ। ਆਪ ਨੂੰ ਚੇਤੇ ਹੋਵੇਗਾ ਕਿ ਮੈਂ ਇਸ ਪੋਥੀ ਦੀ ਵੰਡ ਪ੍ਰਭੂ ਦੀ ਆਗਿਆ ਦੇ ਅਨੁਸਾਰ ਉਸ ਦੇ ਪਹਿਲੇ ਅਧਿਆਏ ਦੀ 8 ਆਇਤ ਦੇ ਮੁਤਾਬਕ ਕੀਤੀ ਸੀ। ਪਹਿਲਾਂ ਉਸਨੇ ਯਰੂਸ਼ਲਮ ਵਿੱਚ ਗਵਾਹ ਠਹਿਰਨਾ ਸੀ। ਹੁਣ ਰਸੂਲਾਂ ਨੇ ਅਸੀਂ ਦੇਖਦੇ ਹਾਂ ਕਿ ਪ੍ਰਭੂ ਪਵਿੱਤਰ ਆਤਮਾ ਦੁਆਰਾ ਉਹਨਾਂ ਨੂੰ ਯਹੂਦੀਆ ਅਤੇ ਸਾਮਰੀਆਂ ਵਿੱਚ ਲੈ ਆਉਂਦਾ ਹੈ। ਇਹ ਅਸੀਂ 8 ਤੋਂ ਲੈ ਕੇ 12 ਅਧਿਆਇਆਂ ਤੀਕ ਵੇਖਦੇ ਹਾਂ। 7ਵਾਂ ਅਧਿਆਏ ਅਸਧਾਰਨ ਘਟਨਾ ਨਾਲ ਸਮਾਪਤ ਹੋਇਆ ਸੀ। ਇਹ ਉਹਨਾਂ ਦੋ ਨੌਜਵਾਨ ਮਨੁੱਖਾਂ ਬਾਰੇ ਦੱਸਦਾ ਹੈ ਜਿਨ੍ਹਾਂ ਦਾ ਸ਼ੁਰੂ ਦੀ ਕਲੀਸਿਆ ਉੱਤੇ ਬਹੁਤ ਪ੍ਰਭਾਵ ਸੀ। ਪਹਿਲਾ ਸੇਵਕ ਇਸਤੀਫਾਨ ਸੀ, ਜਿਸ ਨੇ ਕਲੀਸਿਆ ਦੇ ਪਹਿਲੇ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਕੀਤਾ ਸੀ। ਦੂਜਾ ਨੌਜਵਾਨ ਫਰੀਸੀ ਸੀ, ਜਿਹੜਾ ਇਸਤੀਫਾਨ ਉੱਤੇ ਪਥਰਾਓ ਕਰਵਾਉਣ ਲਈ ਜ਼ਿੰਮੇਦਾਰ ਸੀ। ਉਸ ਦਾ ਨਾਮ ਸੌਲਸ ਸੀ। ਆਓ ਅਸੀਂ 8 ਅਧਿਆਏ ਦੀਆਂ ਪਹਿਲੀਆਂ 3 ਆਇਤਾਂ ਨੂੰ ਪੜ੍ਹਦੇ ਹਾਂ। ਵਚਨ ਹਨ, ਉਸੇ ਦਿਨ ਕਲੀਸਿਆ ਉੱਤੇ ਜੋ ਯਰੂਸ਼ਲਮ ਵਿੱਚ ਸੀ ਵੱਡਾ ਕਸ਼ਟ ਹੋਣ ਲੱਗਾ, ਅਤੇ ਰਸੂਲਾਂ ਤੋਂ ਬਿਨਾਂ ਉਹ ਸਭ ਯਹੂਦੀਆ ਅਤੇ ਸਾਮਰੀਆ ਦੇ ਦੇਸ਼ਾਂ ਵਿੱਚ ਖਿੰਡ ਗਏ। ਭਗਤ ਲੋਕਾਂ ਨੇ ਇਸਤੀਫਾਨ ਨੂੰ ਦੱਬਿਆ ਅਤੇ ਉਹਦੇ ਲਈ ਵੱਡਾ ਵਿਰਲਾਪ ਕੀਤਾ, ਪਰ ਸੌਲਸ ਕਲੀਸਿਆ ਦਾ ਨਾਸ਼ ਕਰਦਾ ਸੀ ਅਤੇ ਉਹ ਘਰਾਂ ਵਿੱਚ ਵੜ ਵੜ ਕੇ ਮਰਦਾਂ ਅਤੇ ਤੀਵੀਆਂ ਨੂੰ ਧੂਕ ਸੀਟ ਕੇ ਕੈਦ ਵਿੱਚ ਪਵਾਉਂਦਾ ਸੀ। ਸੌਲਸ ਹੱਲਾਸ਼ੇਰੀ ਦੇਣ ਵਾਲਿਆਂ ਦੇ ਟੋਲੇ ਨਾਲ ਇਸਤੀਫਾਨ ਉੱਤੇ ਅਤਿਆਚਾਰ ਦੀ ਅਗਵਾਈ ਕਰ ਰਿਹਾ ਸੀ। ਜਦੋਂ ਇਸ ਜਵਾਨ ਸੌਲਸ ਨੇ ਇਸਤੀਫਾਨ ਦੇ ਮੂੰਹ ਨੂੰ ਡਿੱਠਾ ਤਾਂ ਉਹ ਹੈਰਾਨ ਰਹਿ ਗਿਆ। ਇਸਤੀਫਾਨ ਆਕਾਸ਼ ਵੱਲ ਵੇਖ ਰਿਹਾ ਸੀ ਅਤੇ ਉੱਥੇ ਉਸਨੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ਵਰ ਦੇ ਸੱਜੇ ਪਾਸੇ ਖੜ੍ਹੇ ਡਿੱਠਾ। ਜਵਾਨ ਸੌਲਸ ਨੇ ਵੀ ਉੱਪਰ ਵੇਖਿਆ ਪਰ ਉਸਨੂੰ ਕੁਝ ਨਜ਼ਰ ਨਾ ਆਇਆ। ਪਰ ਮੇਰੇ ਅਜ਼ੀਜ਼, ਇਹ ਉਸਦੀ ਇੱਛਾ ਰਹੀ ਹੋਵੇਗੀ ਕਿ ਉਹ ਕੁਝ ਦੇਖ ਸਕਦਾ। ਉਹ ਥੋੜ੍ਹੇ ਸਮੇਂ ਮਗਰੋਂ ਵੇਖੇਗਾ। ਮੇਰਾ ਵਿਸ਼ਵਾਸ ਹੈ ਕਿ ਉਹ ਇਸਤੀਫਾਨ ਸੀ ਜਿਸ ਨੇ ਸੌਲਸ ਨੂੰ ਦਮਿਸ਼ਕ ਦੇ ਰਾਹ 'ਤੇ ਪ੍ਰਭੂ ਯੇਸ਼ੂ ਦੇ ਦਰਸ਼ਨਾਂ ਲਈ ਤਿਆਰ ਕੀਤਾ। ਸੌਲਸ ਕਲੀਸਿਆ ਉੱਤੇ ਅਤਿਆਚਾਰ ਕਰਨ ਵਾਲਿਆਂ ਦਾ ਮੁਖੀ ਬਣ ਗਿਆ। ਇਸ ਨੇ ਕਲੀਸਿਆ ਨੂੰ ਖਿੰਡਾ ਦਿੱਤਾ। ਅਸਲ ਵਿੱਚ ਉਸਨੇ ਕਲੀਸਿਆ ਉੱਤੇ ਇਹ ਇੱਕ ਭਲਿਆਈ ਕੀਤੀ। ਉਹ ਸਾਰੇ ਯਰੂਸ਼ਲਮ ਵਿੱਚ ਵਸ ਗਏ ਸਨ ਅਤੇ ਮੈਂ ਨਹੀਂ ਸਮਝਦਾ ਕਿ ਜੇਕਰ ਤਾਰਸ਼ਿਸ਼ ਦੇ ਸੌਲਸ ਨੇ ਅਤਿਆਚਾਰ ਨਾਲ ਉਹਨਾਂ ਨੂੰ ਨਾ ਖੰਡਾਇਆ ਹੁੰਦਾ ਤਾਂ ਉਹ ਯਰੂਸ਼ਲਮ ਤੋਂ ਬਾਹਰ ਵੀ ਕਿਧਰੇ ਨਿਕਲ ਕੇ ਹੁੰਦੇ। ਯਹੂਦੀਆ ਅਤੇ ਸਾਮਰੀਆ ਅਗਲੀਆਂ ਥਾਵਾਂ ਸਨ ਜਿੱਥੇ ਪ੍ਰਭੂ ਨੇ ਉਹਨਾਂ ਨੂੰ ਜਾਣਨ ਲਈ ਕਿਹਾ ਸੀ। ਯਹੂਦੀਆ ਯਰੂਸ਼ਲਮ ਦੇ ਪੜੋਸ ਵਿੱਚ ਸੀ ਅਤੇ ਸਾਮਰੀਆ ਯਰੂਸ਼ਲਮ ਦੇ ਉੱਤਰ ਵੱਲ ਸੀ। ਮੈਂ ਇੱਥੇ ਮਸੀਹੀ ਦਫਨਾਉਣ ਉੱਤੇ ਕੁਝ ਟਿੱਪਣੀਆਂ ਕਰਨੀਆਂ ਚਾਹੁੰਦਾ ਹਾਂ। ਅੱਜ ਕੱਲ੍ਹ ਸਾਡੇ ਕੋਲ ਇੱਕ ਸਵਾਲ ਆਉਂਦਾ ਹੈ ਕਿ ਕੀ ਕਿਸੇ ਮਸੀਹੀ ਲਈ ਸਾੜਿਆ ਜਾਣਾ ਠੀਕ ਹੈ ਜਾਂ ਗਲਤ। ਅਸੀਂ ਬਾਈਬਲ ਵਿੱਚ ਇਸ ਦੇ ਵਿਰੋਧ ਵਿੱਚ ਕੁਝ ਵੀ ਨਹੀਂ ਦੇਖਦੇ। ਕਿਸੇ ਦੀ ਮੁਕਤੀ ਸਾੜੇ ਜਾਣ ਨਾਲ ਸਮਾਪਤ ਨਹੀਂ ਹੋ ਜਾਂਦੀ, ਪਰ ਕਿਸੇ ਮਸੀਹੀ ਦਾ ਦਫਨ ਕਰਨਾ ਬੀਜ ਬੀਜਣ ਦੀ ਤਰ੍ਹਾਂ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਅਸੀਂ ਕਿਸੇ ਦੇਹ ਨੂੰ ਸੌਣ ਲਈ ਪ੍ਰਭੂ ਦੁਆਰਾ ਮੁਰਦਿਆਂ ਨੂੰ ਜਿਵਾਲੇ ਜਾਣ ਲਈ ਰੱਖ ਦੇਈਏ। ਇਸੇ ਤਰ੍ਹਾਂ ਸਾਨੂੰ ਪੌਲਸ ਦੱਸਦਾ ਹੈ, ਉਹ ਦੱਸਦਾ ਹੈ ਸਾਡੀ ਦੇਹ ਇੱਕ ਬੀਜ ਦੀ ਤਰ੍ਹਾਂ ਹੈ। ਤੁਸੀਂ ਬੀਜ ਨੂੰ ਬੀਜਣ ਤੋਂ ਪਹਿਲਾਂ ਸਾੜਦੇ ਨਹੀਂ, ਨਾ ਤੁਸੀਂ ਕਿਸੇ ਵਿਅਕਤੀ ਨੂੰ ਹੋਟਲ ਵਿੱਚ ਸਲਾਉਣ ਤੋਂ ਪਹਿਲਾਂ ਗਰਮਾਇਸ਼ ਦਿੰਦੇ ਹੋ। ਦੇਹ ਨੂੰ ਧਰਤੀ ਵਿੱਚ ਰੱਖਣਾ ਭਵਿੱਖ ਦੀ ਆਸ ਨਾਲ ਸੰਬੰਧਿਤ ਹੈ, ਜਿਹੜੀ ਪ੍ਰਭੂ ਯੇਸ਼ੂ ਮਸੀਹ ਵਿੱਚ ਉਸ ਦੁਆਰਾ ਮੁਰਦਿਆਂ ਨੂੰ ਜਿਵਾਲੇ ਜਾਣ ਵਾਲੇ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸਤੀਫਾਨ ਦੀ ਦੇਹ ਬਹੁਤ ਬੁਰੀ ਤਰ੍ਹਾਂ ਮਾਰੀ ਕੁੱਟੀ ਗਈ ਸੀ। ਉਹਨਾਂ ਨੇ ਉਸ ਨੂੰ ਬੜੀ ਸੰਭਾਲ ਨਾਲ ਚੁੱਕ ਕੇ ਜ਼ਮੀਨ ਵਿੱਚ ਇਸ ਤਰ੍ਹਾਂ ਪਾ ਦਿੱਤਾ ਜਿਵੇਂ ਕਿ ਕਿਸੇ ਬੀਜ ਨੂੰ। ਇਸਤੀਫਾਨ ਪ੍ਰਭੂ ਯੇਸ਼ੂ ਮਸੀਹ ਦੀ ਹਜ਼ੂਰੀ ਵਿੱਚ ਚਲਾ ਗਿਆ ਸੀ, ਜਿਹੜਾ ਕਿ ਉਸਦਾ ਇੰਤਜ਼ਾਰ ਕਰ ਰਿਹਾ ਸੀ। ਉਸ ਦੀ ਦੇਹ ਧਰਤੀ ਵਿੱਚ ਜਿਵਾਲੇ ਜਾਣ ਦਾ ਇੰਤਜ਼ਾਰ ਕਰਨ ਲਈ ਚਲੀ ਗਈ। ਲਿਖਿਆ ਹੈ, ਇਸੇ ਤਰ੍ਹਾਂ ਮੁਰਦਿਆਂ ਦੀ ਕਿਆਮਤ ਵੀ ਹੈ। ਉਹ ਨਾਸਵਾਨ ਬੀਜਿਆ ਜਾਂਦਾ ਹੈ ਪਰ ਅਵਿਨਾਸ਼ੀ ਜੀ ਉੱਠਦਾ ਹੈ। ਉਹ ਬੇਪੱਤ ਬੀਜਿਆ ਜਾਂਦਾ ਹੈ ਪਰੰਤੂ ਪ੍ਰਤਾਪਵਾਨ ਜੀ ਉੱਠਦਾ ਹੈ। ਉਹ ਨਿਰਬਲ ਬੀਜਿਆ ਜਾਂਦਾ ਹੈ ਪਰ ਬਲਵੰਤ ਜੀ ਉੱਠਦਾ ਹੈ। ਉਹ ਪ੍ਰਾਣਕ ਸਰੀਰ ਹੋ ਕੇ ਬੀਜਿਆ ਜਾਂਦਾ ਹੈ ਪਰ ਉਹ ਆਤਮਿਕ ਸਰੀਰ ਹੋ ਕੇ ਜੀ ਉੱਠਦਾ ਹੈ। ਜੋ ਪ੍ਰਾਣਕ ਸਰੀਰ ਹੈ ਤਾਂ ਆਤਮਿਕ ਸਰੀਰ ਵੀ ਹੈ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਸਾੜਨ ਨਾਲ ਇਹ ਦਲੀਲ ਠੀਕ ਕੀਤੀ ਜਾ ਸਕੇ, ਪਰ ਪੌਲੁਸ ਨੇ ਮਸੀਹੀ ਦਫਨਾਉਣ ਦੀ ਸੱਚੀ ਤਸਵੀਰ ਪਹਿਲਾਂ ਕੋਰਿੰਥੀਆਂ ਦੀ ਪੋਥੀ ਦੇ 15 ਅਧਿਆਏ ਵਿੱਚ ਠੀਕ ਠੀਕ ਉਤਾਰੀ ਹੈ। ਕਈ ਲੋਕ ਵਿਰੋਧ ਕਰਦਿਆਂ ਕਹਿੰਦੇ ਹਨ ਕਿ ਅਸੀਂ ਕਬਰਾਂ ਲਈ ਥਾਂ ਤੋਂ ਬਾਹਰ ਜਾ ਰਹੇ ਹਾਂ। ਮੇਰੇ ਅਜ਼ੀਜ਼ੋ, ਇਸ ਧਰਤੀ ਨੇ ਅਜੇ ਤੱਕ ਹਜ਼ਾਰਾਂ ਸਰੀਰ ਆਪਣੇ ਵਿੱਚ ਸਮਾਏ ਹੋਏ ਨੇ ਅਤੇ ਅਜੇ ਵੀ ਬੇਸ਼ੁਮਾਰ ਥਾਂ ਹੈ। ਇਹ ਜਵਾਨ ਪੂਰੀ ਅਣਖ ਨਾਲ ਭਰਿਆ ਹੋਇਆ ਸੀ। ਯਾਦ ਕਰੋ, ਇੱਕ ਥਾਂ 'ਤੇ ਉਸਨੇ ਆਪਣੇ ਵਿਸ਼ੇ ਇਉਂ ਲਿਖਿਆ ਹੈ, ਅਣਖ ਦੀ ਪੁੱਛੋ ਤਾਂ ਕਲੀਸੀਆ ਦਾ ਸਤਾਉਣ ਵਾਲਾ। ਆਓ ਅਸੀਂ 4 ਤੋਂ ਲੈ ਕੇ 8 ਆਇਤਾਂ ਨੂੰ ਪੜ੍ਹਦੇ ਹਾਂ। ਬਚਨ ਵਿੱਚ ਲਿਖਿਆ ਹੈ, ਸੋ ਜਿਹੜੇ ਖਿੰਡ ਗਏ ਸਨ ਬਚਨ ਦੀ ਖੁਸ਼ਖਬਰੀ ਸੁਣਾਉਂਦੇ ਫਿਰੇ, ਅਤੇ ਫਿਲਿਪ ਉਸਨੇ ਸਾਮਰੀਆ ਦੇ ਨਗਰ ਵਿੱਚ ਜਾ ਕੇ ਉਹਨਾਂ ਦੇ ਅੱਗੇ ਮਸੀਹ ਦਾ ਪ੍ਰਚਾਰ ਕੀਤਾ। ਅਤੇ ਜਾਂ ਲੋਕਾਂ ਨੇ ਉਹ ਨਿਸ਼ਾਨ ਜੋ ਵਿਖਾਉਂਦਾ ਸੀ ਸੁਣੇ ਅਤੇ ਵੇਖੇ ਤਾਂ ਇੱਕ ਮਨ ਹੋ ਕੇ ਫਿਲਿਪਸ ਦੀਆਂ ਗੱਲਾਂ ਉੱਤੇ ਚਿੱਤ ਲਾਇਆ, ਕਿਉਂਕਿ ਭ੍ਰਿਸ਼ਟ ਆਤਮੇ ਬਹੁਤਿਆਂ ਵਿੱਚੋਂ ਜਿਨ੍ਹਾਂ ਨੂੰ ਚਿੰਬੜੇ ਹੋਏ ਸਨ ਉੱਚੀ ਆਵਾਜ਼ ਨਾਲ ਚੀਕਾਂ ਮਾਰਦੇ ਨਿਕਲ ਗਏ ਅਤੇ ਅਧਰੰਗੀ ਅਤੇ ਲੰਗੇ ਬਥੇਰੇ ਚੰਗੇ ਕੀਤੇ ਗਏ ਔਰ ਉਸ ਨਗਰ ਵਿੱਚ ਵੱਡੀ ਧਨ ਧਨ ਹੋਈ। ਇੱਥੇ ਅਸੀਂ ਅਤਿਆਚਾਰ ਦੇ ਅਸਰ ਬਾਰੇ ਵੇਖਦੇ ਹਾਂ। ਅਸਲ ਵਿੱਚ ਇਹ ਸਤਾਇਆ ਜਾਣਾ ਕਲੀਸੀਆ ਨੂੰ ਨਹੀਂ ਮਿਟਾਉਂਦਾ ਪਰ ਉਸ ਦੇ ਕੰਮ ਨੂੰ ਵਧਾਉਂਦਾ ਹੈ। ਪੌਲੁਸ ਜਦੋਂ ਰੋਮ ਦੀ ਹਵਾਲਾਤ ਵਿੱਚ ਬੰਦ ਸੀ ਇਸੇ ਤਰ੍ਹਾਂ ਦੀ ਗਵਾਹੀ ਦਿੰਦਾ ਹੈ। ਉਹ ਆਖਦਾ ਹੈ, ਹੇ ਭਰਾਵੋ, ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣੋ ਭਈ ਮੇਰੇ ਉੱਤੇ ਜੋ ਬੀਤਿਆ ਸੋ ਇੰਜੀਲ ਦੇ ਫੈਲਰ ਜਾਣ ਦਾ ਹੀ ਕਾਰਨ ਹੋਇਆ। ਮੈਂ ਕਦੇ ਵੀ ਵਿਸ਼ਵਾਸ ਨਹੀਂ ਕਰ ਸਕਦਾ ਕਿ ਕਲੀਸੀਆ ਨੂੰ ਕਦੇ ਵੀ ਕੋਈ ਬਾਹਰੀ ਤਾਕਤ ਸਤਾ ਸਕਦੀ ਹੈ। ਇਹ ਅੰਦਰੋਂ ਤਾਂ ਸਤਾਈ ਜਾ ਸਕਦੀ ਹੈ, ਜਿਵੇਂ ਕਿ ਇਸੇ ਅਧਿਆਇ ਵਿੱਚ ਅੱਗੇ ਜਾ ਕੇ ਅਸੀਂ ਵੇਖਾਂਗੇ। ਹੁਣ ਅਸੀਂ ਦੂਜੇ ਸੇਵਕ ਬਾਰੇ ਦੇਖਣ ਜਾ ਰਹੇ ਹਾਂ ਜਿਸ ਨੂੰ ਪਰਮੇਸ਼ਵਰ ਨੇ ਅਦਭੁਤ ਤਰੀਕੇ ਨਾਲ ਪ੍ਰਯੋਗ ਕੀਤਾ। ਪ੍ਰਭੂ ਨੇ ਆਖਿਆ ਸੀ ਕਿ ਤੁਸੀਂ ਯਰੂਸ਼ਲਮ, ਯਹੂਦੀਆ ਅਤੇ ਸਾਮਰੀਆ ਵਿੱਚ ਮੇਰੇ ਗਵਾਹ ਹੋਵੋਗੇ। ਹੁਣ ਪ੍ਰਭੂ ਦਾ ਵਚਨ ਸਾਮਰੀਆ ਵਿੱਚ ਜਾ ਰਿਹਾ ਹੈ। ਸ਼ੁਰੂ ਦੀ ਕਲੀਸੀਆ ਵਿੱਚ ਅਸੀਂ ਦੇਖਦੇ ਹਾਂ ਕਿ ਇਸਤੀਫਾਨ ਕੋਲ ਨਿਸ਼ਾਨਾਂ ਦਾ ਦਾਨ ਸੀ ਅਤੇ ਹੁਣ ਅਸੀਂ ਇਹ ਦਾਨ ਫਿਲਿਪਸ ਕੋਲ ਵੇਖਦੇ ਹਾਂ। ਇਹ ਹਰੇਕ ਕੋਲ ਨਹੀਂ ਸੀ, ਇਹ ਦੋਨੋਂ ਪਰਮੇਸ਼ਰ ਦੇ ਵਚਨ ਨੂੰ ਸੰਸਾਰ ਵਿੱਚ ਲੈ ਜਾਂਦੇ ਸਨ, ਇਸ ਲਈ ਇਹ ਦਾਨ ਇਹਨਾਂ ਦੇ ਕੋਲ ਸੀ। ਇੱਕ ਦਿਨ ਅਜਿਹਾ ਆਇਆ ਇਹ ਦਾਨ ਅਲੋਪ ਹੋ ਗਿਆ। ਰਸੂਲਾਂ ਦੇ ਸਮੇਂ ਤੋਂ ਬਾਅਦ ਇਹ ਦਾਨ ਅਲੋਪ ਹੋ ਗਿਆ। ਜਦੋਂ ਤੀਕ ਪਵਿੱਤਰ ਬਾਈਬਲ ਧਰਮ ਸ਼ਾਸਤਰ ਪੂਰੀ ਤਰ੍ਹਾਂ ਹੋਂਦ ਵਿੱਚ ਨਹੀਂ ਸੀ ਆਇਆ, ਇਹਨਾਂ ਨਿਸ਼ਾਨਾਂ ਦੀ ਬਜਾਏ ਪਰਮੇਸ਼ਵਰ ਦੇ ਮਨੁੱਖਾਂ ਉੱਤੇ ਵਿਸ਼ਵਾਸ ਕੀਤਾ ਵਜਾਂਦਾ ਸੀ। ਇੰਜੀਲ ਹੁਣ ਸਾਮਰੀਆ ਵਿੱਚ ਪਹੁੰਚ ਚੁੱਕੀ ਸੀ। ਫਿਲਿਪਸ ਦਾ ਸਾਮਰੀਆ ਵਿੱਚ ਸਵਾਗਤ ਹੋਇਆ ਅਤੇ ਅੰਜੀਲ ਕਾਰਨ ਲੋਕ ਧੰਨ ਧੰਨ ਹੋਏ। ਹੁਣ ਕਲੀਸੀਆ ਬੜੀ ਤੇਜ਼ੀ ਨਾਲ ਫੈਲ ਰਹੀ ਸੀ ਅਤੇ ਅਜਿਹੇ ਲੋਕ ਵੀ ਸਨ ਜਿਹੜੇ ਵਿਸ਼ਵਾਸੀ ਨਹੀਂ ਸਨ ਪਰ ਕਲੀਸੀਆ ਵਿੱਚ ਮਿਲ ਰਹੇ ਸਨ। ਉਹ ਬੇਪਰਤੀਤੇ ਹੁੰਦੇ ਹੋਏ ਵੀ ਵਿਸ਼ਵਾਸ ਦਾ ਨਾਟਕ ਕਰਦੇ ਸਨ। ਹੁਣ ਅਸੀਂ ਇਸ ਤਰ੍ਹਾਂ ਦੇ ਇੱਕ ਵਿਸ਼ਵਾਸੀ ਨਾਲ ਮਿਲਣ ਜਾ ਰਹੇ ਹਾਂ। ਆਓ ਇਸ ਤੋਂ ਪਹਿਲਾਂ ਅਸੀਂ 9 ਤੋਂ ਲੈ ਕੇ 13 ਆਇਤਾਂ ਨੂੰ ਪੜ੍ਹਦੇ ਹਾਂ। ਬਚਨ ਵਿੱਚ ਲਿਖਿਆ ਹੈ, ਪਰ ਸ਼ਮਾਉਨ ਨਾਮੇ ਇੱਕ ਮਨੁੱਖ ਸੀ ਜਿਹੜਾ ਅੱਗੇ ਉਸ ਨਗਰ ਵਿੱਚ ਜਾਦੂ ਕਰਕੇ ਸਾਮਰੀਆ ਦੇ ਲੋਕਾਂ ਨੂੰ ਹੈਰਾਨ ਕਰਦਾ ਅਤੇ ਆਖਦਾ ਸੀ ਭਈ ਮੈਂ ਕੋਈ ਮਹਾਂਪੁਰਖ ਹਾਂ, ਔਰ ਛੋਟੇ ਤੋਂ ਲੈ ਕੇ ਵੱਡੇ ਤਾਈਂ ਸਭ ਉਹਦੀ ਵੱਲ ਚਿੱਤ ਲਾ ਕੇ ਆਖਦੇ ਸਨ ਭਈ ਇਹ ਮਨੁੱਖ ਪਰਮੇਸ਼ਵਰ ਦੀ ਉਹ ਸ਼ਕਤੀ ਹੈ ਜਿਹੜੀ ਵੱਡੀ ਕਹਾਉਂਦੀ ਹੈ। ਅਤੇ ਉਹਨਾਂ ਉਹਦੀ ਵੱਲ ਇਸ ਕਰਕੇ ਚਿੱਤ ਲਾਇਆ ਕਿ ਉਹਨੇ ਬਹੁਤ ਚਿਰ ਤੋਂ ਜਾਦੂ ਕਰਕੇ ਉਹਨਾਂ ਨੂੰ ਹੈਰਾਨ ਕਰ ਰੱਖਿਆ ਸੀ। ਪਰ ਜਾਂ ਉਹਨਾਂ ਨੇ ਫਿਲਿਪਸ ਦੀ ਪ੍ਰਤੀਤ ਕੀਤੀ ਜੋ ਪਰਮੇਸ਼ੁਰ ਦੇ ਰਾਜ ਅਤੇ ਯੇਸ਼ੂ ਮਸੀਹ ਦੇ ਨਾਮ ਦੀ ਖੁਸ਼ਖਬਰੀ ਸੁਣਾਉਂਦਾ ਸੀ, ਤਾਂ ਮਨੁੱਖ ਨਾਲੇ ਧੀਵੀਆਂ ਬਪਤਿਸਮਾ ਲੈਣ ਲੱਗੇ। ਨਾਲੇ ਸ਼ਮਾਉਨ ਨੇ ਆਪ ਵੀ ਪ੍ਰਤੀਤ ਕੀਤੀ ਅਤੇ ਬਪਤਿਸਮਾ ਲੈ ਕੇ ਫਿਲਿਪਸ ਦੇ ਨਾਲ ਹੀ ਰਿਹਾ ਅਤੇ ਨਿਸ਼ਾਨੀਆਂ ਅਤੇ ਵੱਡੀਆਂ ਕਰਾਮਾਤਾਂ ਜੋ ਪ੍ਰਗਟ ਹੋਈਆਂ ਸਨ ਵੇਖ ਕੇ ਦੰਗ ਹੋਇਆ। ਉਸਨੇ ਆਪਣੇ ਆਪ ਨੂੰ ਮਹਾਂਪੁਰਖ ਦੀ ਤਰ੍ਹਾਂ ਦੱਸਿਆ। ਅਸੀਂ ਅੱਜ ਵੀ ਅਜਿਹਾ ਸਭ ਕੁਝ ਵੇਖਦੇ ਹਾਂ। ਜੇਕਰ ਕੋਈ ਆਪਣੇ ਆਪ ਨੂੰ ਚੰਗਿਆਈ ਦੇਣ ਵਾਲਾ ਕਹਿੰਦਾ ਹੈ ਤਾਂ ਉਹ ਆਪਣੇ ਆਪ ਨੂੰ ਵੱਖਰਾ ਦੱਸ ਕੇ ਕਹਿੰਦਾ ਹੈ, ਮੇਰੇ ਉੱਤੇ ਵਿਸ਼ਵਾਸ ਕਰੋ। ਹੋ ਸਕਦਾ ਹੈ ਲੋਕ ਕਹਿਣ ਕਿ ਇਹ ਚੰਗਿਆਈ ਦੇਣ ਵਾਲਾ ਹਲੀਮ ਮਨੁੱਖ ਹੈ, ਜਿਸ ਤਰ੍ਹਾਂ ਸ਼ਮਾਉਨ ਨਾਮ ਜਾਦੂਗਰ ਕਰਦਾ ਸੀ। ਲੋਕਾਂ ਨੇ ਸੋਚਿਆ ਕਿ ਇਹ ਸ਼ਮਾਉਨ ਜਾਦੂਗਰ ਪਰਮੇਸ਼ਵਰ ਦੀ ਸ਼ਕਤੀ ਹੈ। ਇਹਨਾਂ ਲੋਕਾਂ ਦੀ ਤਰ੍ਹਾਂ ਅੱਜ ਵੀ ਲੋਕ ਭਰਮਾਂ ਵਿੱਚ ਅੰਨੇ ਹੋਏ ਪਏ ਹਨ। ਮੇਰੇ ਅਜ਼ੀਜ਼, ਕਿਸੇ ਮਨੁੱਖ ਜਾਂ ਉਸ ਦੀ ਸ਼ਕਤੀ ਕਾਰਨ ਧੋਖਾ ਨਾ ਖਾਣਾ। ਜੇਕਰ ਕੋਈ ਇਸ ਨੂੰ ਪਰਮੇਸ਼ਵਰ ਦਾ ਵਚਨ ਕਰਕੇ ਵੀ ਦੱਸੇ ਤਾਂ ਵੀ ਵਿਸ਼ਵਾਸ ਨਾ ਕਰਨਾ। ਪਰਮੇਸ਼ਵਰ ਦੇ ਵਚਨ ਨੂੰ ਖੋਲ੍ਹ ਕੇ ਦੇਖਣਾ ਅਤੇ ਉਸ ਉੱਤੇ ਵਿਸ਼ਵਾਸ ਕਰਨਾ। ਪਰਮੇਸ਼ਵਰ ਵੱਲ ਤੱਕ ਅਤੇ ਉਸ ਉੱਤੇ ਆਪਣਾ ਵਿਸ਼ਵਾਸ ਰੱਖ। ਜਦੋਂ ਅਸੀਂ ਆਪਣਾ ਧਿਆਨ ਮਨੁੱਖ ਉੱਤੇ ਲਾਉਂਦੇ ਹਾਂ ਤਾਂ ਸਾਡਾ ਧਿਆਨ ਪਰਮੇਸ਼ਵਰ ਵੱਲੋਂ ਹਟ ਜਾਂਦਾ ਹੈ। ਇਹੋ ਕੁਝ ਸਾਮਰੀਆ ਵਿੱਚ ਵਾਪਰਿਆ। ਫਿਲਿਪਸ ਨੇ ਸਾਮਰੀਆ ਵਿੱਚ ਇੰਜੀਲ ਦਾ ਉਪਦੇਸ਼ ਦਿੱਤਾ ਅਤੇ ਕਈ ਮਨੁੱਖਾਂ ਅਤੇ ਤੀਵੀਆਂ ਨੇ ਵਿਸ਼ਵਾਸ ਕੀਤਾ। ਸ਼ਮਾਉਨ ਜਾਦੂਗਰ ਫਿਲਿਪਸ ਦੇ ਸੰਪਰਕ ਵਿੱਚ ਆਇਆ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ, ਉਸਨੇ ਵਿਸ਼ਵਾਸ ਹੋਣ ਦਾ ਨਾਟਕ ਕੀਤਾ। ਮੈਂ ਵਿਸ਼ਵਾਸ ਕਰਦਾ ਹਾਂ ਕਿ ਸ਼ਮਾਉਨ ਕਲੀਸੀਆ ਵਿੱਚ ਪਹਿਲਾ ਧਾਰਮਿਕ ਜਾਲਸਾਜ ਸੀ, ਪਰ ਬਦਕਿਸਮਤੀ ਨਾਲ ਇਹ ਆਖਰੀ ਨਹੀਂ ਸੀ। ਸ਼ਮਾਉਨ ਨੇ ਵਿਸ਼ਵਾਸ ਕੀਤਾ, ਬਪਤਿਸਮਾ ਲਿਆ ਅਤੇ ਫਿਲਿਪਸ ਦਾ ਦੋਸਤ ਬਣ ਗਿਆ। ਤੁਹਾਡੇ ਅੰਦਰ ਇਹ ਵਿਚਾਰ ਆ ਸਕਦਾ ਹੈ ਕਿ ਉਹ ਪਰਮੇਸ਼ਵਰ ਦੀ ਸੰਤਾਨ ਸੀ, ਪਰ ਉਹ ਨਹੀਂ ਬਦਲਿਆ ਸੀ। ਅਸੀਂ ਵੇਖਾਂਗੇ ਕਿ ਉੱਥੇ ਹੋਰ ਵੀ ਸਨ ਜਿਹੜੇ ਵਿਸ਼ਵਾਸੀ ਹੋਣ ਦਾ ਢੋਂਗ ਕਰ ਰਹੇ ਸਨ, ਪਰ ਉਹਨਾਂ ਦਾ ਨਵਾਂ ਜਨਮ ਨਹੀਂ ਸੀ ਹੋਇਆ। ਉਹਨਾਂ ਕੋਲ ਦੁਨਿਆਵੀ ਗਿਆਨ ਹੈ, ਉਹ ਭੀੜਾਂ ਨਾਲ ਤੁਰਦੇ ਹਨ, ਪਰ ਉਹ ਬਚਾਏ ਹੋਏ ਨਹੀਂ ਹਨ। ਜਦੋਂ ਕਿ ਉਹਨਾਂ ਦਾ ਪਾਣੀ ਦਾ ਬਪਤਿਸਮਾ ਹੋਇਆ ਹੈ, ਪਰ ਉਹ ਪਵਿੱਤਰ ਆਤਮਾ ਦੇ ਬਪਤਿਸਮੇ ਨਾਲ ਯੇਸ਼ੂ ਮਸੀਹ ਦੀ ਕਲੀਸਿਆ ਵਿੱਚ ਨਹੀਂ ਮਿਲਾਏ ਗਏ। ਇਸ ਤਰ੍ਹਾਂ ਦੇ ਅੱਜ ਬਹੁਤ ਸਾਰੇ ਲੋਕ ਹਨ। ਸਾਡੇ ਕੋਲ ਬਹੁਤ ਸਾਰੇ ਖਤ ਆਉਂਦੇ ਹਨ ਜਿਨ੍ਹਾਂ ਵਿੱਚ ਲਿਖਿਆ ਹੁੰਦਾ ਹੈ, ਜਦੋਂ ਦਾ ਮੈਂ ਆਪ ਦੇ ਬਾਈਬਲ ਅਧਿਐਨ ਰੇਡੀਓ ਕਲਾਸ ਵਿੱਚ ਜੁੜਿਆ ਹਾਂ, ਮੈਂ ਆਪਣੇ ਵਿਸ਼ਵਾਸ ਨੂੰ ਪਰਖ ਰਿਹਾ ਹਾਂ। ਕਈ ਲਿਖਦੇ ਹਨ, ਮੈਨੂੰ ਹੁਣ ਪਤਾ ਲੱਗਾ ਕਿ ਮੇਰਾ ਜਨਮ ਨਹੀਂ ਸੀ ਹੋਇਆ, ਮੇਰਾ ਨਵਾਂ ਜਨਮ ਨਹੀਂ ਸੀ ਹੋਇਆ। ਪੌਲਸ ਲਿਖਦਾ ਹੈ, ਆਪਣਾ ਪਰਤਾਵਾ ਕਰੋ ਕਿ ਕੀ ਤੁਸੀਂ ਨੇਚਾ ਵਿੱਚ ਹੋ ਜਾਂ ਨਹੀਂ। ਆਪਣੇ ਆਪ ਨੂੰ ਪਰਖੋ। ਆਪਣੇ ਆਪ ਨੂੰ ਪਰਤਾਉਣਾ ਬਹੁਤ ਚੰਗੀ ਗੱਲ ਹੈ। ਦੇਖੋ ਤੁਸੀਂ ਵਿਸ਼ਵਾਸ ਵਿੱਚ ਹੋ ਜਾਂ ਨਹੀਂ। ਇਸ ਸ਼ਮਾਉਨ ਨਾਮੇ ਮਨੁੱਖ ਕੋਲ ਹਰ ਤਰ੍ਹਾਂ ਦੀਆਂ ਕਲਾਵਾਂ ਸਨ। ਉਸਨੇ ਉੱਤਰ ਦਿੱਤਾ ਕਿ ਉਹ ਪ੍ਰਭੂ ਯੇਸ਼ੂ ਮਸੀਹ ਵਿੱਚ ਨੇਚਾ ਕਰਦਾ ਹੈ, ਇਸ ਲਈ ਉਸਨੂੰ ਬਪਤਿਸਮਾ ਦਿੱਤਾ ਗਿਆ ਸੀ, ਪਰ ਇਹ ਸੱਚਾ ਵਿਸ਼ਵਾਸ ਨਹੀਂ ਸੀ। ਆਓ ਅੱਗੇ 14 ਤੋਂ ਲੈ ਕੇ 24 ਆਇਤਾਂ ਨੂੰ ਪੜ੍ਹਦੇ ਹਾਂ। ਵਚਨ ਵਿੱਚ ਲਿਖਿਆ ਹੈ, ਜਾਂ ਰਸੂਲਾਂ ਨੇ ਜਿਹੜੇ ਯਰੂਸ਼ਲਮ ਵਿੱਚ ਸਨ ਇਹ ਸੁਣਿਆ ਭਈ ਸਾਮਰੀਆ ਨੇ ਪਰਮੇਸ਼ਵਰ ਦਾ ਵਚਨ ਮੰਨ ਲਿਆ ਹੈ, ਤਾਂ ਪਤਰਸ ਅਤੇ ਯੋਹੰਨਾ ਨੂੰ ਉਹਨਾਂ ਦੇ ਕੋਲ ਘੱਲਿਆ। ਉਹਨਾਂ ਜਾ ਕੇ ਉਹਨਾਂ ਦੇ ਲਈ ਪ੍ਰਾਰਥਨਾ ਕੀਤੀ ਭਈ ਉਹ ਪਵਿੱਤਰ ਆਤਮਾ ਪਾਉਣ, ਕਿਉਂ ਜੋ ਉਹ ਅਜੇ ਤੀਕ ਉਹਨਾਂ ਵਿੱਚੋਂ ਕਿਸੇ 'ਤੇ ਨਾ ਉਤਰਿਆ ਸੀ, ਪਰ ਉਹਨਾਂ ਨੇਰਾ ਪ੍ਰਭੂ ਯੇਸ਼ੂ ਦੇ ਨਾਮ ਉੱਤੇ ਬਪਤਿਸਮਾ ਲਿਆ ਸੀ। ਤਦ ਉਹਨਾਂ ਨੇ ਉਹਨਾਂ ਉੱਤੇ ਹੱਥ ਰੱਖੇ ਅਤੇ ਉਹਨਾਂ ਨੂੰ ਪਵਿੱਤਰ ਆਤਮਾ ਮਿਲਿਆ। ਆਖਰ ਵਿੱਚ 24 ਆਦਿ ਦੇ ਵਚਨ ਹਨ, ਸ਼ਮਾਉਨ ਨੇ ਉੱਤਰ ਦਿੱਤਾ, ਤੁਸੀਂ ਹੀ ਮੇਰੇ ਲਈ ਪ੍ਰਭੂ ਦੇ ਅੱਗੇ ਬੇਨਤੀ ਕਰੋ ਭਈ ਜਿਹੜੀਆਂ ਗੱਲਾਂ ਤੁਸਾਂ ਆਖੀਆਂ ਹਨ ਉਹਨਾਂ ਵਿੱਚੋਂ ਕੋਈ ਮੇਰੇ ਉੱਤੇ ਨਾ ਆ ਪਵੇ। ਜਦੋਂ ਰਸੂਲਾਂ ਨੇ ਸੁਣਿਆ ਸਾਮਰੀਆ ਵਿੱਚ ਆਤਮਾ ਨੇ ਬਹੁਤ ਵੱਡਾ ਕੰਮ ਕੀਤਾ ਹੈ, ਤਾਂ ਉਹਨਾਂ ਨੇ ਪਤਰਸ ਅਤੇ ਯੋਹੰਨਾ ਨੂੰ ਪਤਾ ਲਗਾਉਣ ਲਈ ਭੇਜਿਆ। ਜਦੋਂ ਉਹ ਉੱਥੇ ਪੁੱਜੇ ਤਾਂ ਉਹਨਾਂ ਨੇ ਦੇਖਿਆ ਕਿ ਉੱਥੇ ਕਈ ਨਾਮੀ ਵਿਸ਼ਵਾਸੀ ਸਨ ਜਿਨ੍ਹਾਂ ਅਜੇ ਨਵਾਂ ਜਨਮ ਨਹੀਂ ਸੀ ਪਾਇਆ। ਉਹ ਕਲੀਸੀਆ ਵਿੱਚ ਪਵਿੱਤਰ ਆਤਮਾ ਦੇ ਬਪਤਿਸਮੇ ਨਾਲ ਨਹੀਂ ਸੀ ਮਿਲਾਏ ਗਏ। ਉਹ ਪਰਮੇਸ਼ਵਰ ਦੇ ਆਤਮਾ ਨਾਲ ਭਰਪੂਰ ਨਹੀਂ ਸਨ, ਉਹ ਰਸਮੀ ਤੌਰ ਤਰੀਕਿਆਂ ਵਿੱਚੋਂ ਹੀ ਗੁਜ਼ਰੇ ਸਨ। ਮੇਰੇ ਅਜ਼ੀਜ਼, ਪਾਣੀ ਦਾ ਬਪਤਿਸਮਾ ਜਾਂ ਹੋਰ ਰਸਮਾਂ ਆਪ ਨੂੰ ਮਸੀਹੀ ਨਹੀਂ ਬਣਾ ਸਕਦੀਆਂ। ਇਸ ਨਾਲ ਸਾਨੂੰ ਪਤਾ ਲੱਗਦਾ ਕਿ ਕਿਵੇਂ ਸ਼ਮਾਉਨ ਦੂਜਿਆਂ ਨੂੰ ਧੋਖੇ ਵਿੱਚ ਰੱਖਣ ਵਿੱਚ ਕਾਮਯਾਬ ਸੀ। ਉਸ ਨੂੰ ਕਰਾਮਾਤਾਂ ਦੀ ਇਹ ਯੋਜਨਾ ਬਹੁਤ ਪਸੰਦ ਸੀ। ਹੋ ਸਕਦਾ ਹੈ ਫਿਲਿਪਸ ਨੇ ਅੰਜੀਲ ਦੀ ਸਾਰੀ ਸੱਚਾਈ ਨੂੰ ਅਜੇ ਨਾ ਦੱਸਿਆ ਹੋਵੇ। ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੇ ਇਹਨਾਂ ਨੂੰ ਨਾ ਮੰਨਿਆ ਹੋਵੇ। ਕੁਝ ਵੀ ਸੀ, ਹੁਣ ਉਹ ਰਸੂਲਾਂ ਦੀ ਸਾਂਝੇਦਾਰੀ ਵਿੱਚ ਲਿਆਂਦੇ ਗਏ। ਹੁਣ ਇਹ ਇੰਜੀਲ ਉੱਤੇ ਅਤੇ ਪ੍ਰਭੂ ਯੇਸ਼ੂ ਮਸੀਹ ਉੱਤੇ ਵਿਸ਼ਵਾਸ ਕਰਦੇ ਸਨ। ਰਸੂਲਾਂ ਲਈ ਇਹ ਆਗਿਆ ਸੀ ਕਿ ਇੰਜੀਲ ਨੂੰ ਹਰ ਨਵੀਂ ਥਾਂ ਵਿੱਚ ਲੈ ਕੇ ਜਾਓ। ਪੈਂਤੇਕੁਸਤ ਦੇ ਦਿਨ ਇੰਜੀਲ ਯਰੂਸ਼ਲਮ ਵਿੱਚ ਦਿੱਤੀ ਗਈ ਸੀ। ਪਾਤਰਸ ਅਤੇ ਯੋਹੰਨਾ ਇਸ ਨੂੰ ਸਾਮਰੀਆ ਅਤੇ ਯਹੂਦੀਆ ਵਿੱਚ ਲੈ ਕੇ ਆਏ। ਪੌਲੁਸ ਹੋਰ ਕੌਮਾਂ ਦਾ ਰਸੂਲ ਠਹਿਰਾਇਆ ਗਿਆ। ਯੇਸ਼ੂ ਨੇ ਇਹ ਆਗਿਆ ਦਿੱਤੀ ਸੀ, ਅਸੀਂ ਇਸ ਨੂੰ ਸਾਮਰੀਆ ਵਿੱਚ ਪੂਰਾ ਹੁੰਦਾ ਵੇਖ ਰਹੇ ਹਾਂ। ਸ਼ਿਮਾਉਨ ਇਸ ਸ਼ਕਤੀ ਦੇ ਲਈ ਰੁਪਏ ਦੇਣਾ ਚਾਹੁੰਦਾ ਸੀ। ਕਿਉਂ? ਕਿਉਂਕਿ ਇਹ ਮਨੁੱਖ ਧਾਰਮਿਕ ਧੋਖੇਬਾਜ਼ ਸੀ। ਉਹ ਇਸ ਨੂੰ ਲਾਭ ਲਈ ਪ੍ਰਯੋਗ ਕਰਨਾ ਚਾਹੁੰਦਾ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤੀਕ ਇਹ ਧਾਰਮਿਕ ਧੋਖੇਬਾਜ਼ ਸਾਡੇ ਆਲੇ ਦੁਆਲੇ ਹਨ, ਜਿਹੜੇ ਕਿ ਭੀੜਾਂ ਨੂੰ ਧੋਖਾ ਦੇ ਰਹੇ ਹਨ। ਇਹ ਬਾਹਰੀ ਸਤਾਓ ਅਤਿਆਚਾਰ ਨਹੀਂ ਜਿਹੜਾ ਕਲੀਸੀਆ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਹ ਵਿਸ਼ਵਾਸੀਆਂ ਨੂੰ ਇੱਧਰ ਉੱਧਰ ਕਰਕੇ ਇੰਜੀਲ ਨੂੰ ਫੈਲਾਉਂਦਾ ਹੈ। ਹਮੇਸ਼ਾ ਹੀ ਕਲੀਸੀਆ ਨੂੰ ਅੰਦਰੋਂ ਨੁਕਸਾਨ ਪਹੁੰਚਦਾ ਹੈ ਜਦੋਂ ਲੋਕ ਵਿਸ਼ਵਾਸੀ ਹੋਣ ਦਾ ਢੋਂਗ ਕਰਕੇ ਕਲੀਸੀਆ ਵਿੱਚ ਆਉਂਦੇ ਹਨ। ਅਜਿਹਾ ਹੀ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਲ ਹੋਇਆ। ਉਸ ਨੂੰ ਅੰਦਰੋਂ ਧੋਖਾ ਦਿੱਤਾ ਗਿਆ ਸੀ। ਉਸ ਨੂੰ ਉਸ ਦੇ ਆਪਣੇ ਚੇਲੇ ਨੇ ਧੋਖੇ ਨਾਲ ਉਸ ਦੀ ਆਪਣੀ ਕੌਮ ਦੇ ਹਵਾਲੇ ਕੀਤਾ। ਉਸ ਦੀ ਆਪਣੀ ਕੌਮ ਨੇ ਉਸ ਨੂੰ ਧੋਖਾ ਦਿੱਤਾ ਅਤੇ ਰੋਮੀ ਸਰਕਾਰ ਦੇ ਹਵਾਲੇ ਕੀਤਾ ਅਤੇ ਰੋਮੀ ਸਰਕਾਰ ਨੇ ਉਸ ਨੂੰ ਸਲੀਬ ਉੱਤੇ ਚੜ੍ਹਾ ਦਿੱਤਾ। ਅੱਜ ਵੀ ਉਸ ਨੂੰ ਕਲੀਸੀਆ ਵੱਲੋਂ ਧੋਖਾ ਦਿੱਤਾ ਜਾਂਦਾ ਹੈ। ਸ਼ੈਤਾਨ ਨੇ ਕਲੀਸੀਆ ਨੂੰ ਬਾਹਰੀ ਅਤਿਆਚਾਰ ਨਾਲ ਤਰਵਾਹ ਕਰਨਾ ਚਾਹਿਆ, ਪਰ ਕਲੀਸੀਆ ਵੱਧਦੀ ਗਈ। ਸ਼ੈਤਾਨ ਨੇ ਆਪਣਾ ਤਰੀਕਾ ਬਦਲਿਆ ਅਤੇ ਇਸ ਦੇ ਅੰਦਰੋਂ ਹਮਲੇ ਕਰਨੇ ਸ਼ੁਰੂ ਕੀਤੇ ਅਤੇ ਸ਼ੈਤਾਨ ਕਾਮਯਾਬ ਹੋਇਆ ਅਤੇ ਅੱਜ ਤੀਕ ਕਾਮਯਾਬ ਹੋ ਰਿਹਾ ਹੈ। ਇਹੋ ਕਾਰਨ ਹੈ ਜਿਸ ਤੋਂ ਅਸੀਂ ਜਾਣਦੇ ਹਾਂ ਕਿ ਇਹ ਮਨੁੱਖ ਬਦਲਿਆ ਹੋਇਆ ਨਹੀਂ ਹੈ। ਸ਼ਮਾਉਨ ਪਾਤਰਸ ਇਸ ਗੱਲ ਨੂੰ ਖੋਲ੍ਹ ਕੇ ਕਹਿ ਦਿੰਦਾ ਹੈ ਭਈ ਤੇਰਾ ਮਨ ਪਰਮੇਸ਼ਵਰ ਦੇ ਅੱਗੇ ਸਿੱਧਾ ਨਹੀਂ ਹੈ। ਉਹ ਬਦਲਿਆ ਹੋਇਆ ਨਹੀਂ ਹੈ। ਉਸ ਦੀ ਸਾਰੀ ਦਿਲਚਸਪੀ ਰੁਪਏ ਵਿੱਚ ਸੀ। ਇਹੋ ਇਸ ਮਨੁੱਖ ਲਈ ਜ਼ਰੂਰੀ ਦਾਤ ਸੀ। ਤੁਸੀਂ ਇਸ ਤੋਂ ਜ਼ਿਆਦਾ ਮਜ਼ਬੂਤ ਤਰੀਕੇ ਨਾਲ ਨਹੀਂ ਕਹਿ ਸਕਦੇ ਜਿੰਨੇ ਮਜ਼ਬੂਤ ਤਰੀਕੇ ਨਾਲ ਪਾਤਰਸ ਨੇ ਆਖਿਆ ਸੀ। ਸ਼ਮਾਉਨ ਬਚਣ ਲਈ ਨਹੀਂ ਕਹਿੰਦਾ, ਉਹ ਆਪਣੀ ਮੁਕਤੀ ਲਈ ਪ੍ਰਾਰਥਨਾ ਕਰਨ ਲਈ ਨਹੀਂ ਕਹਿੰਦਾ। ਉਹ ਸਿਰਫ ਇਹ ਕਹਿੰਦਾ ਹੈ ਕਿ ਉਹਨਾਂ ਵਿੱਚੋਂ ਕੋਈ ਉਸ ਉੱਤੇ ਨਾ ਆ ਪਾਵੇ। ਅਸੀਂ ਨਹੀਂ ਜਾਣਦੇ ਕਿ ਇਹ ਮਨੁੱਖ ਕਦੀ ਮਸੀਹ ਕੋਲ ਆਇਆ ਹੋਵੇ। ਆਓ 25 ਆਇਤ ਨੂੰ ਅਸੀਂ ਪੜ੍ਹਦੇ ਹਾਂ। ਲਿਖਿਆ ਹੈ, ਸੋ ਜਾਂ ਉਹਨਾਂ ਸਾਖੀ ਦਿੱਤੀ ਅਤੇ ਪ੍ਰਭੂ ਦਾ ਵਚਨ ਸੁਣਾਇਆ ਤਾਂ ਯਰੂਸ਼ਲਮ ਨੂੰ ਮੁੜੇ ਅਤੇ ਸਾਮਰੀਆਂ ਦਿਆਂ ਬਹੁਤ ਸਾਰਿਆਂ ਪਿੰਡਾਂ ਵਿੱਚ ਖੁਸ਼ਖਬਰੀ ਸੁਣਾਈ। ਅੰਜੀਲ ਧਰਤੀ ਦੇ ਬੰਨੇ ਤੀਕ ਦਾ ਆਪਣਾ ਸਫ਼ਰ ਸ਼ੁਰੂ ਕਰ ਰਹੀ ਹੈ। ਖੁਸ਼ਖਬਰੀ ਦਾ ਇਹ ਸਫ਼ਰ ਯਰੂਸ਼ਲਮ ਵਿੱਚ ਸ਼ੁਰੂ ਹੋਇਆ। ਰਸੂਲ ਉੱਥੇ ਸਨ ਅਤੇ ਕਲੀਸੀਆ ਦੀ ਸਥਾਪਨਾ ਹੋਈ। ਛੇਤੀ ਹੀ ਕੇਂਦਰ ਅੰਤਾਕਿਆ ਵੱਲ ਨੂੰ ਜਾਵੇਗਾ, ਫਿਰ ਇਹ ਅਫਸੋਸ ਨੂੰ ਜਾਵੇਗੀ। ਬਾਅਦ ਵਿੱਚ ਇਹ ਸਿਕੰਦਰੀਆ ਅਤੇ ਫਿਰ ਰੋਮ ਵਿੱਚ ਗਈ। ਅੱਜ ਮੈਂ ਨਹੀਂ ਸਮਝਦਾ ਕਿ ਕਲੀਸੀਆ ਦਾ ਕੋਈ ਖਾਸ ਕੇਂਦਰ ਹੈ। ਇਹ ਧਰਤੀ ਦੇ ਬੰਨੇ ਤੀਕਰ ਪਹੁੰਚ ਗਈ ਹੈ। ਮੇਰਾ ਵਿਸ਼ਵਾਸ ਹੈ ਕਿ ਇੰਜੀਲ ਨੂੰ ਧਰਤੀ ਦੇ ਬੰਨੇ ਤੀਕਰ ਲੈ ਜਾਣ ਦਾ ਸਭ ਤੋਂ ਵਧੀਆ ਸਾਧਨ ਰੇਡੀਓ ਦੀ ਸੇਵਾ ਹੈ। ਮੇਰੇ ਅਜ਼ੀਜ਼, ਕੀ ਆਪ ਮੈਨੂੰ ਅੱਜ ਦੇ ਇਸ ਪ੍ਰੋਗਰਾਮ ਬਾਰੇ ਆਪਣੇ ਸੁਝਾਵਾਂ ਦੇ ਖੱਤ ਪਾ ਕੇ ਰੇਡੀਓ ਦੁਆਰਾ ਸੇਵਾ ਨੂੰ ਚਾਰ ਚੰਨ ਲਾਓਗੇ? ਮੈਨੂੰ ਆਸ ਹੈ ਕਿ ਪ੍ਰਭੂ ਲਗਾਤਾਰ ਆਪ ਨੂੰ ਇਹਨਾਂ ਵਚਨਾਂ ਦੇ ਨਾਲ ਆਸਿਸ ਦਿੰਦਾ ਆ ਰਿਹਾ ਹੈ। ਆਪ ਬਰਕਤ ਪਾਉਂਦੇ ਜਾ ਰਹੇ ਹੋ, ਪਰ ਕਿੰਨਾ ਚੰਗਾ ਹੋਏਗਾ ਕਿ ਆਪ ਦੀਆਂ ਬਰਕਤਾਂ ਆਪ ਸਾਡੇ ਨਾਲ ਸਾਂਝੀ ਕਰੋ ਤਾਂ ਕਿ ਅਸੀਂ ਵੀ ਪਰਮੇਸ਼ਵਰ ਦਾ ਧੰਨਵਾਦ ਕਰ ਸਕੀਏ ਅਤੇ ਆਪ ਦੀ ਆਤਮਿਕ ਉਨਤੀ ਬਾਰੇ ਜਾਣ ਸਕੀਏ। ਇਸ ਦੇ ਨਾਲ ਸਾਨੂੰ ਵੀ ਬਰਕਤ ਮਿਲੇਗੀ ਅਤੇ ਅਸੀਂ ਪ੍ਰਭੂ ਦਾ ਹੋਰ ਵੀ ਧੰਨਵਾਦ ਕਰ ਸਕਾਂਗੇ। ਇਸ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ ਤੱਕ ਆਪ ਤੋਂ ਇਜਾਜ਼ਤ ਚਾਹੁੰਦਾ ਹਾਂ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਬਰਕਤ ਦੇਵੇ।
ਦਰ ਦਰ ਦਾ ਤੂੰ ਮੰਗਣਾ ਛੱਡ ਦੇ ਤੇ ਮੰਗਤੀ ਬਣ ਜਾ ਤੂੰ ਇੱਕ ਦਰ ਦੀ ਇੱਕੋ ਪਤੀ ਨਾਲ ਅਕਦ ਪੜਾ ਕੇ ਮਾਲਿਕ ਬਣ ਜਾਇਓ ਸੇ ਦੇ ਕਰਦੀ ਕੀ ਅਸ਼ਰਾ ਦਿਆ ਆਲ ਮਾਨਿਆ ਕੀ ਅਸ਼ਰਾ ਦਿਆ ਆਲ ਮਾਨਿਆ ਰੱਬਾ ਇਸ ਤੀਵੀ ਨੂੰ ਰਿਹਾ ਨੀ ਕਰਨਾ ਓ ਰੱਬਾ ਇਸ ਤੀਵੀ ਨੂੰ ਰਿਹਾ ਨੀ ਕਰਨਾ ਮੂਸਾ ਵਾਂਗ ਕੋਈ ਫਤਵਾ ਲਗਾ ਮੂਸਾ ਵਾਂਗ ਕੋਈ ਫਤਵਾ ਲਗਾ ਅਸਾਂ ਇਸ ਤੀਵੀ ਦਾ ਬਚਾ ਨੀ ਕਰਨਾ ਅਸਾਂ ਇਸ ਤੀਵੀ ਦਾ ਬਚਾ ਨੀ ਕਰਨਾ ਆਪਣੇ ਸ਼ੋਹਰ ਹਕੀਕੀ ਨੂੰ ਇਹ ਤਾਂ ਭੁੱਲ ਗਈ ਨਾਰੀ ਆਪਣੇ ਸ਼ੋਹਰ ਹਕੀਕੀ ਨੂੰ
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ ਸੱਚੀ ਬਾਣੀ ਵਿਸ਼ਵਬਾਣੀ ਪੋਸਟ ਬਾਕਸ ਨੰਬਰ 9 GPO ਸੈਕਟਰ 17 ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ ਸੱਚੀ ਬਾਣੀ ਵਿਸ਼ਵਬਾਣੀ ਪੋਸਟ ਬਾਕਸ ਨੰਬਰ 9 GPO ਸੈਕਟਰ 17 ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।